ਸਾਖੀ 28ਵੀਂ ਭਾਈ ਜੋਤ ਦੇਵਤਾ। ਸ੍ਰੀ ਗੁਰੂ ਜੀ ਦੇ ਪ੍ਰਗਟ ਹੁੰਦੇ ਹੀ ਲੰਗਰ ਦਾ ਪ੍ਰਬੰਧ ਮਾਤਾ ਖੀਵੀ ਜੀ ਨੇ ਸੰਭਾਲ ਲਿੱਤਾ ਸੀ। ਮਾਈ ਵਿਰਾਈ ਵੇਲੇ ਕੋਲੇ ਆਪ ਦੀ ਸਹਾਇਤਾ ਕਰਿਆ ਕਰਦੀ ਸੀ। ਪਕਾਉਣ ਵਾਸਤੇ 2-3 ਸਰੀਰ ਮਾਈ ਵਿਰਾਈ ਨੇ ਆਪਣੇ ਲਗਾ ਦਿੱਤੇ ਸਨ। ਹੋਰ ਆਏ ਗਏ ਮਾਈ ਭਾਈ ਸਿੱਖ ਸੇਵਾ ਵਿੱਚ ਹੱਥ ਵਟਾਉਣਾ ਧੰਨ ਭਾਗ ਸਮਝਦੇ ਸਨ। ਮਾਤਾ ਜੀ ਵੀ ਆਪਣੇ ਧੰਨ ਭਾਗ ਸਮਝ ਕੇ ਖਡੂਰ ਰਹਿ ਪਏ ਸਨ ਤੇ ਇਸ ਸੇਵਾ ਵਿੱਚ ਸੁਖੀ ਸਨ। ਨਾ ਬਾਣੀ ਵਿੱਚ ਰੱਤੇ ਗਏ ਸਨ, ਪਰ ਪਰਿਵਾਰ ਸੰਗ੍ਰਹੀ ਸੀ ਤੇ ਉਹ ਆਪਣਾ ਨਿਰਵਾਹ ਆਪਣੀ ਕਮਾਈ ਵਿੱਚ ਕਰਦੇ ਸਨ। ਗੁਰੂ ਕੀ ਆਗਿਆ ਇਸੇ ਤਰ੍ਹਾਂ ਦੀ ਸੀ। ਖਡੂਰ ਦਾ ਚੌਧਰੀ ਤਖ਼ਤ ਮੱਲ ਲੰਗਰ ਵਿੱਚ ਦੁੱਧ ਭੇਜਦਾ ਤੇ ਹੋਰ ਸੇਵਾ ਵੀ ਕਰਦਾ ਸੀ। ਉਸ ਦੀ ਸ਼ਰਧਾ ਵੇਖ ਕੇ ਹੋਰ ਜ਼ਿਮੀਦਾਰ ਵੀ ਦੁੱਧ ਭੇਜਦੇ। ਇਸ ਤਰ੍ਹਾਂ ਹਰ ਦਿਨ ਦੁੱਧ ਕਾਫ਼ੀ ਆ ਜਾਂਦਾ, ਸੋ ਮਾਤਾ ਜੀ ਨੇ ਸੰਗਤਾਂ ਲਈ ਰੋਜ਼ ਹੀ ਖੀਰ ਬਣਾਉਣੀ ਸ਼ੁਰੂ ਕਰ ਦਿੱਤੀ। ਲਿਖਿਆ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕਿਆਲੀ। ਟਿੱਕੇ ਦੀ ਵਾਰ। ਮਾਤਾ ਜੀ ਨੇ ਪ੍ਰਬੰਧ ਬਹੁਤ ਚੰਗਾ ਕਰ ਰੱਖਿਆ ਸੀ। ਸਭ ਨਾਲ ਮਾਵਾਂ ਵਾਲਾ ਸਲੂਕ ਕਰਦੇ ਸਨ। ਇਸ ਕਰਕੇ ਬਲਵੰਡ ਨੇ ਉਹਨਾਂ ਨੂੰ ਬਹੁਤ ਸੰਘਣੇ ਪੱਤਰਾਂ ਵਾਲੀ ਛਾਂ ਲਿਖਿਆ ਹੈ। ਛਾਂ ਦੀ ਸਦਰਸ਼ਤਾ ਸਕੀ ਮਾਂ ਨਾਲ ਦਿੱਤੀ ਜਾਇਆ ਕਰਦੀ ਹੈ, ਯਥਾ ਆਪਣੀਆਂ ਮਾਵਾਂ ਤੇ ਠੰਡੀਆਂ ਛਾਵਾਂ। ਇਹੋ ਕਨਾਇਆ ਲੇਖਕ ਦਾ ਹੈ ਕਿ ਨੇਕ ਵਿਅਕਤੀ ਵਾਲੇ ਸ੍ਰੀ ਖੀਵੀ ਜੀ ਸਿੱਖਾਂ ਨਾਲ ਸਕੀਆਂ ਮਾਵਾਂ ਵਾਲਾ ਪਿਆਰ ਕਰਦੇ ਸਨ। ਲੰਗਰ ਵਿੱਚ ਘਿਓ ਵਾਲੀ ਖੀਰ ਤਿਆਰ ਕਰਕੇ ਵੰਡਿਆ ਕਰਦੇ ਸਨ। ਇਸ ਤੋਂ ਵੀ ਇਹੋ ਪਤਾ ਲੱਗਾ ਕਿ ਜੋ ਕੁਛ ਆਉਂਦਾ ਸਾਧ ਸੰਗਤ ਦੀ ਸੇਵਾ ਤੇ ਹੀ ਖਰਚ ਕੀਤਾ ਜਾਂਦਾ ਸੀ। ਮਾਤਾ ਜੀ ਸਭ ਕੁਝ ਕਰਦੇ, ਸਤਿਗੁਰ ਜੀ ਤੋਂ ਆਪਾ ਵਾਰਦੇ, ਨਾਮ ਜਪਦੇ, ਸੰਗਤਾਂ ਨੂੰ ਪੁੱਤਾਂ ਵਾਂਗੂ ਪਿਆਰਦੇ, ਹੁਣ ਸਹਾਇਤਾ ਦੀ ਲੋੜ ਰੱਖਦੇ ਸਨ। ਵਾਹਿਗੁਰੂ ਜੀ ਦੀ ਪ੍ਰੇਰਣਾ ਨਾਲ ਆ ਗਿਆ ਇੱਕ ਬ੍ਰਾਹਮਣ ਦੇਵਤਾ। ਇਸ ਦਾ ਨਾਮ ਸੀ ਜੋਧ। ਇਹ ਨੌਕਰੀ ਕਰਨ ਨਹੀਂ ਸੀ ਆਇਆ ਸੀ ਪਰਮਾਰਥ ਟੋਲ ਦਾ ਗੁਰੂ ਕੇ ਦੁਆਰੇ। ਜਦ ਪੂਰੇ ਸਤਿਗੁਰ ਦਾ ਸ਼ਬਦ ਬਾਣ ਵਿੱਚ ਪੁੜ ਗਿਆ ਤਾਂ ਇੱਥੇ ਹੀ ਰਹਿ ਪਿਆ। ਆਖੇ ਮਨਾ, ਹੁਣ ਕਿੱਥੇ ਜਾਣਾ ਹੈ, ਕਰ ਸੇਵਾ, ਲਾਹ ਮੈਲਾਂ ਜਾਤ ਤੇ ਜਨਮ ਦੀਆਂ। ਸੋ ਇਸ ਨੇ ਮਾਤਾ ਜੀ ਦੀ ਆਗਿਆ ਵਿੱਚ ਲੰਗਰ ਦੀ ਸੇਵਾ ਸਿਰ ਚਾ ਲਈ। ਲੰਗਰ ਵਿੱਚ ਹੱਥ ਵਟਾਉਣਾ, ਰਸਤ ਵੀ ਸੰਭਾਲਣੀ, ਲੰਗਰ ਲਈ ਆਈ ਮਾਇਆ ਦਾ ਵੀ ਹਿਸਾਬ ਕਿਤਾਬ ਲਗਾ ਰੱਖਣਾ ਤੇ ਸਫਲ ਕਰਨੀ, ਹਰ ਪਾਸਿਓ ਲੰਗਰ ਦੀ ਸੰਭਾਲ ਐਸੀ ਕਿ ਕਿਸੇ ਪਾਸਿਓ ਨੁਕਸਾਨ ਨਾ ਹੋਣ ਦੇਣਾ, ਆਪ ਕੋਈ ਲਾਲਚ ਵੀ ਨਾ ਕਰਨਾ, ਇੱਥੋਂ ਤਾਈ ਕਿ ਲੰਗਰ ਵਿੱਚੋਂ ਪ੍ਰਸ਼ਾਦ ਵੀ ਨਾ ਛਕਣਾ ਅਤੇ ਪਤਾ ਵੀ ਨਾ ਲੱਗਣ ਦੇਣਾ ਕਿ ਜੋਧ ਭੋਜਨ ਕਿਵੇਂ ਕਰਦਾ ਹੈ। ਉਹ ਇੰਝ ਸੀ ਕਿ ਜਦੋਂ ਸੰਗਤ ਛੱਕ ਚੁੱਕੇ ਤੇ ਪੱਤਰਾਂ ਚੁੱਕੀਆਂ ਜਾਣ ਤਾਂ ਇੱਕ ਸੁਥਰੇ ਪਾਸੇ ਟਿਕਵਾ ਦੇਣੀਆਂ। ਜੋਧ ਨੇ ਲੰਗਰ ਹੋ ਚੁੱਕੇ ਜੇ ਮਗਰੋਂ ਇਹਨਾਂ ਵਿੱਚੋਂ ਆਪਣਾ ਪੇਟ ਭਰਨ ਜੋਗਾ ਚੋਗਾ ਚੁਗ ਲੈਣਾ ਤੇ ਇਸ ਤਰ੍ਹਾਂ ਬਿਹੰਗਮ ਬਿਰਤੀ ਵਿੱਚ ਰਹਿਣਾ, ਜਿਵੇਂ ਪੰਛੀ ਡਿੱਗਾ ਟੱਠਾ ਅੰਨ ਚੁੱਕ ਕੇ ਖੁਸ਼ ਰਹਿੰਦੇ ਹਨ। ਪਰ ਉਧਰ ਹਰ ਵੇਲੇ ਲਗਨ ਲੱਗੀ ਰਹਿਣੀ ਕਿ ਕੋਈ ਗੁਰੂ ਦਾ ਸਿੱਖ ਭੁੱਖਾ ਪਿਆਸਾ ਨਾ ਰਹੇ, ਕਿਸੇ ਗੱਲੋਂ ਔਖਾ ਨਾ ਰਹੇ। ਦੂਜੇ ਪਾਸੇ ਤਾਂ ਰਹਿਣੀ ਕਿ ਸੰਗਤਾਂ ਦੀ ਮਾਇਆ ਹੈ, ਇਹ ਅਜਾਈ ਨਾ ਜਾਏ, ਭਲੇ ਅਰਥ ਲੱਗੇ। ਕੁਝ ਸਮੇਂ ਮਗਰੋਂ ਮਾਤਾ ਜੀ ਨੂੰ ਪਤਾ ਪੈ ਗਿਆ ਕਿ ਜੋਧ ਆਪਣਾ ਨਿਰਵਾਹ ਇਸ ਚਿੜੀਆਂ ਚੋਗ ਵਾਂਗੂ ਕਰਦਾ ਹੈ। ਮਾਤਾ ਜੀ ਨੂੰ ਉਸ ਦੀ ਨਿਮਰਤਾ ਦਾ ਤਾਂ ਅਤਿ ਅਸਰ ਹੋਇਆ, ਪਰ ਇਹ ਚੰਗਾ ਨਾ ਲੱਗਾ ਕਿ ਇਹ ਗੁਰੂ ਪਿਆਰਾ ਇਸ ਤਰ੍ਹਾਂ ਉਚਿਸ਼ਟ ਨਾਲ ਪੇਟ ਭਰੇ। ਸੋ ਇੱਕ ਦਿਨ ਮਾਤਾ ਜੀ ਨੇ ਸਮਝਾਇਆ, ਪਰ ਉਸ ਦੇ ਚਰਨਾਂ ਤੇ ਸਿਰ ਧਰ ਕੇ ਖਿਮਾ ਮੰਗੀ। ਮਾਤਾ ਜੀ ਨੇ ਭਾਈ ਬੁੱਢੇ ਨਾਲ ਗੱਲ ਕੀਤੀ। ਉਸ ਨੇ ਕਿਹਾ, ਇਹ ਪਰਮ ਨਿਰਲੋਭ ਪੁਰਖ ਹੈ। ਭਾਈ ਬੁੱਢਾ ਜੀ ਨੇ ਕਿਹਾ, ਇਹ ਪਰਮ ਨਿਰਲੋਭ ਪੁਰਖ ਹੈ, ਨਹੀਂ ਚਾਹੁੰਦਾ ਕਿ ਮੇਰੇ ਅੰਦਰ ਗੁਰੂ ਕੇ ਅੰਨ ਦਾ ਵੀ ਲੋਭ ਮਾਤਰ ਹੋਵੇ। ਇਸ ਤੋਂ ਉਪਰੰਤ ਦੋ ਇੱਕ ਵਾਰ ਫਿਰ ਮਾਤਾ ਜੀ ਨੇ ਆਖਿਆ, ਪਰ ਜੋਧ ਨੇ ਖਿਮਾ ਹੀ ਮੰਗੀ। ਅੰਤ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਖਿਆ। ਉਹ ਸੁਣ ਕੇ ਮੁਸਕਰਾ ਪਏ ਤੇ ਅਗਲੇ ਦਿਨ ਜਦ ਪ੍ਰਸ਼ਾਦ ਛਕਣ ਬੈਠੇ ਤੇ ਜੋਧ ਵਰਤਾ ਰਿਹਾ ਸੀ ਤਾਂ ਆਪ ਨੇ ਪੁੱਛਿਆ, ਜੋਧ ਭਾਈ ਤੂੰ ਪ੍ਰਸ਼ਾਦ ਕਿੱਥੋਂ ਛਕਦਾ ਹੈ? ਜੋ ਦਾਤਾ ਜੀਓ ਆਪ ਦੇ ਲੰਗਰੋਂ ਹੀ ਦਾਤ ਮਿਲ ਜਾਂਦੀ ਹੈ, ਸੰਗਤ ਦੀ ਬਚੀ ਚਿੜੀਆਂ ਚੋਗ। ਗੁਰੂ ਜੀ ਕਿਉਂ ਭਾਈ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ? ਇਹ ਕਹਿ ਕੇ ਸਾਹਿਬ ਹੱਸ ਪਏ ਤੇ ਨੈਣ ਭਰ ਕੇ ਜੋਧ ਵੱਲ ਤੱਕੇ। ਜੋ ਮਹਾਰਾਜ ਜਾਣੀ ਜਾਣ ਜੀਓ ਜੀਵ ਨੂੰ ਕਈ ਅਪਮਾਨ ਫੜੀ ਰੱਖਦੇ ਹਨ, ਸਭ ਤੋਂ ਵੱਡਾ ਜਾਤ ਜਨਮ ਦਾ ਅਪਮਾਨ ਹੈ। ਆਪ ਹੋ ਜਾਣੀ ਜਾਣ ਪਾਤਸ਼ਾਹ, ਮੈਂ ਜਾਤ ਜਨਮ ਦਾ ਬ੍ਰਾਹਮਣ ਤੇ ਬ੍ਰਾਹਮਣਾਂ ਵਿੱਚ ਉੱਚ ਕੁੱਲ ਦਾ ਹੈ ਸਾਂ। ਇਹ ਅਪਮਾਨ ਮੈਨੂੰ ਚੰਬੜ ਰਿਹਾ ਹੈ ਭੂਤ ਹੋ ਕੇ। ਸਾਧ ਸੰਗਤ ਦਾ ਸੀਤ ਪ੍ਰਸਾਦ ਛਕਦਾ ਰਿਹਾ ਹਾਂ। ਜੋ ਇਹ ਦਾਰੂ ਹੋ ਕੇ ਲੱਗੇ, ਮੇਰਾ ਅਪਮਾਨ ਦੂਰ ਹੋਵੇ ਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦੀ ਧੂੜ ਸਮਝਾਂ। ਗੁਰੂ ਜੀ, ਤੇਰਾ ਜਾਤ ਅਪਮਾਨ ਦੂਰ ਹੋ ਗਿਆ ਹੈ, ਹੁਣ ਬਸ ਕਰ ਦੇ। ਗੁਰਸਿੱਖਾਂ ਦੀ ਸੇਵਾ ਮਨ ਦੇ ਸਾਰੇ ਵਲ ਕੱਢ ਦਿੰਦੀ ਏ ਤੇ ਹਉਂ ਨੂੰ ਨੀਵਾਂ ਲੈ ਜਾਂਦੀ ਹੈ, ਪਰ ਇਤਨੇ ਹੇਠਾਂ ਜਾਣ ਦੀ ਲੋੜ ਨਹੀਂ ਜਿਤਨੀ ਤੂੰ ਨਿਵਾਨਤਾ ਧਾਰ ਰੱਖੀ ਹੈ। ਡਰ ਰਹਿੰਦਾ ਹੈ ਕਿ ਇਤਨੀ ਨਿਮਰਤਾ ਕਿਤੇ ਹੀਣਤਾਈ ਵਿੱਚ ਨਾ ਬਦਲ ਜਾਵੇ। ਸੋਹਣਿਆ, ਨਿਮਰਤਾ ਤੇ ਹੀਣਤਾ ਵਿੱਚ ਫਰਕ ਏ। ਹੀਣਤਾ ਮਨ ਨੂੰ ਢਾ ਦਿੰਦੀ ਏ, ਨਿਮਰਤਾ ਹਉਂ ਦੇ ਰੋਗ ਦਾ ਦਾਰੂ ਏ। ਹਉਂ ਕੱਟ ਕੇ ਫਿਰ ਇਹ ਨਿੱਜ ਦੇ ਟਿਕਾਣੇ ਲੈ ਜਾਂਦੀ ਏ। ਤੂੰ ਲੰਗਰ ਦੀ ਨਿਰਮਾਣ ਸੇਵਾ ਕੀਤੀ ਏ, ਪੂਜਾ ਦੇ ਧੰਨ ਦੀ ਝਾਕ ਨਹੀਂ ਕੀਤੀ, ਇਥੋਂ ਤਾਈ ਕਿ ਸੁੱਚੇ ਅੰਨ ਦਾ ਵੀ ਅੰਗੀਕਾਰ ਨਹੀਂ ਕੀਤਾ। ਧਰਮ ਅਰਥਾਈ ਮਾਇਆ ਦੀ ਝਾਕ ਬੜੀ ਮਾੜੀ ਗੱਲ ਹੈ। ਤੈਨੂੰ ਰੱਬ ਨੇ ਬਚਾਇਆ, ਪਰ ਹਲ ਵਾਹੁੰਦੇ ਖੂਹ ਗੇੜਦੇ ਬੈਲ ਨੇ ਪੇਟ ਮਾਲਕ ਦੇ ਘਰੋਂ ਹੀ ਭਰਨਾ ਹੈ। ਹਾਂ, ਤੇਰੀ ਸਿੱਖਾ ਕਾਲ ਥਾਂ ਪਈ ਹੈ, ਉਰੇ ਹੋ। ਇਹ ਕਹਿ ਕੇ ਸਰਬ ਸੁੱਖਾਂ ਦੇ ਦਾਤੇ ਨੇ ਉਸ ਦੇ ਨਵੇਂ ਸਿਰ ਤੇ ਹੱਥ ਧਰਿਆ। ਜੋਧ ਦੇ ਅੰਦਰੋਂ ਨਾਮ ਦੀ ਚੱਲ ਰਹੀ ਧਾਰਾ ਅੱਤ ਰਸਮਈ ਫੁਹਾਰ ਹੋ ਕੇ ਛੁੱਟੀ, ਰਸ ਮਗਨ ਹੋ ਗਿਆ। ਅੱਜ ਦਾਤੇ ਨੇ ਆਪਣੇ ਸੱਜੇ ਹੱਥ ਕੋਲ ਬਿਠਾ ਕੇ ਲੰਗਰੋਂ ਸੁੱਚਾ ਪ੍ਰਸ਼ਾਦ ਛਕਾਇਆ ਤੇ ਆਖਿਆ, ਹੁਣ ਤੇਰੇ ਧਿਆਨ ਵਿੱਚ ਵਾਹਿਗੁਰੂ ਦਾ ਵਾਸਾ ਹੈ, ਉਸ ਨੂੰ ਸੁੱਚਾ ਅੰਨ ਭੇਟਾ ਕਰਨਾ ਹੈ। ਜੋਧ ਨੇ ਆਗਿਆ ਮੰਨੀ, ਸੁਖੀ ਹੋ ਗਿਆ, ਪਰ ਲੰਗਰ ਦੀ ਸੇਵਾ ਵਿੱਚ ਲੱਗਾ ਰਿਹਾ, ਮਨ ਨਾਮ ਵਿੱਚ ਤੇ ਸਰੀਰ ਸੇਵਾ ਵਿੱਚ। ਇੱਕ ਦਿਨ ਕਿਸੇ ਨੇ ਹਾਸੇ ਨਾਲ ਪੁੱਛਿਆ, ਜੋਧ ਜੀ ਹੁਣ ਤਾਂ ਸਵੱਛ ਭੋਜਨ ਛਕਦੇ ਹੋ ਕਿ ਨਾ? ਤਾਂ ਉਸ ਨੇ ਵੀ ਹੱਸ ਕੇ ਕਿਹਾ, ਅੱਗੇ ਸੀ ਅੰਦਰ ਜਾਤ ਅਪਮਾਨ ਦਾ ਭੂਤ। ਸੋ ਸਾਧ ਸੰਗਤ ਦੇ ਸੀਤ ਪ੍ਰਸਾਦ ਦਾ ਸਦਕਾ ਨਿਕਲ ਗਿਆ, ਹੁਣ ਅੰਦਰ ਵਸਦਾ ਏ ਪਾਵਨ ਗੁਰਦੇਵ, ਉਸ ਨੂੰ ਪਵਿੱਤਰ ਸਵੱਛ ਭੋਜਨ ਹੀ ਛਕਾਉਣਾ ਬਣਦਾ ਹੈ। ਤੁਰਿਆ ਰਿਹਾ ਜੋਧ ਇਸ ਰਸਮਈ ਨਾਮ ਵਿੱਚ ਤੇ ਪਹੁੰਚਿਆ ਨਾਮੀ ਦੀ ਲਖਤਾ ਦੇ ਪਰਮ ਆਨੰਦ ਵਿੱਚ। ਸੰਗਤ ਵਿੱਚ ਉਸ ਦਾ ਨਾਮ ਜੋਧ ਦੇਵਤਾ ਪ੍ਰਸਿੱਧ ਹੋ ਗਿਆ। ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿੱਚ ਇਉਂ ਲਿਖਿਆ, ਯਥਾ ਜੋਧਰ ਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ